ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਘਰ ਦੂਜਾ ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਲੋਕ, ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ, ਨਾਨਕ ਪ੍ਰਭ ਸਰਨਾਗਤੀ, ਰਾਖਨ ਕਉ ਸਮਰੱਥ, ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ, ਨਾਨਕ ਪ੍ਰਭ ਸਰਨਾਗਤੀ, ਰਾਖਨ ਕਉ ਸਮਰੱਥ, ਸੰਤ ਜਿਉਂ ਜਾਨਹੁ ਤਿਉਂ ਰਾਖ, ਹਰ ਪ੍ਰਭ ਤੇਰਿਆ ਕੀਤੇ ਗਣੋ ਅਸੰਖ, ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਐ, ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੁਲੀਐ, ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾਰ ਭਵ ਜਲ ਫੇਰਿਆ, ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾਰ ਭਵ ਜਲ ਫੇਰਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਤੂੰ ਠਾਕਰੋ ਬੈਰਾ ਗੁਰੂ, ਮੈਂ ਜੇਹੀ ਖਣ ਚੇਰੀ ਰਾਮ, ਤੂੰ ਠਾਕਰੋ ਬੈਰਾ ਗੁਰੂ, ਮੈਂ ਜੇਹੀ ਕਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ, ਸਾਰ ਨ ਜਾਣਾ ਤੂੰ ਵਡਦਾਣਾ, ਕਰ ਮਿਹਰਮਤ ਸਾਈਂ ਕਿਰਪਾ ਕੀ ਜੈ ਸਾਮਤ ਦੀ ਜੈ, ਆਠ ਪਹਿਰ ਤੁਧ ਧਿਆਈ, ਗਰਬ ਨ ਕੀ ਜੈ ਰੇਣ ਹੋਵੀ ਜੈ, ਤਾਂ ਗਤ ਜੀਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇ ਹੀ ਕਣ ਚੇਰੀ ਰਾਮ ਬੇਸ਼ੁਮਾਰ ਅਥਾਇ ਅਗੰਤਿ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਨ ਜਿਨ ਤੂੰ ਨਾਹੀ ਵਿਸਰਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਜਾਗਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਵਿੱਚ ਗੁਰੂ ਕੇ ਪਾਵਨ ਹੁਕਮ ਦੀ ਵਿਚਾਰ ਸ਼੍ਰਵਣ ਕਰਨ ਵਾਸਤੇ ਜੁੜ ਬੈਠੇ ਗੁਰੂ ਪ੍ਰੇਮੀਓ, ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਹੁਕਮ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ, ਜਿਸ ਦਾ ਸਿਰਲੇਖ ਜੈਤਸਰੀ ਮਹਿਲਾ ਪੰਜੋਂ। ਜੈਤਸਰੀ ਰਾਗ ਦਾ ਨਾਮ ਹੈ। ਪੰਜਵੇਂ ਸਰੂਪ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਘਰ ਦੂਜਾ, ਇਹ ਗਾਇਨ ਕਰਨ ਵਾਲਿਆਂ ਲਈ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਸੇਧ ਬਖਸ਼ੀ, ਕਿਉਂਕਿ ਗੁਰਬਾਣੀ 17 ਘਰਾਂ ਵਿੱਚ ਹੈ। ਕੀਰਤਨੀਏ ਸਿੰਘ ਵਿਸ਼ੇਸ਼ ਤੌਰ 'ਤੇ ਜਾਣਦੇ ਨੇ ਜਾਂ ਜਾਣਨਾ ਚਾਹੀਦਾ ਕਿ ਇਸ ਘਰ ਦਾ ਕੀ ਮਕਸਦ ਹੈ। ਔਰ ਛੰਤ ਕਵਿਤਾ ਦਾ ਇੱਕ ਰੂਪ ਹੈ। ਬਹੁਤ ਸਾਰੇ ਪ੍ਰੇਮੀ ਕਈ ਵਾਰੀ ਪੁੱਛ ਲੈਂਦੇ ਨੇ ਜੀ, ਸਲੋਕ ਦਾ ਕੀ ਮਤਲਬ ਹੈ, ਪੌੜੀ ਦਾ ਕੀ ਮਤਲਬ ਹੈ, ਛੰਤ ਦਾ ਕੀ ਮਤਲਬ ਹੈ। ਉਹਨਾਂ ਦਾ ਪੁੱਛਣਾ ਵਾਜਬ ਹੈ, ਯੋਗ ਹੈ। ਕਿਉਂ? ਕਿਉਂਕਿ ਆਮ ਗ੍ਰਸਤੀਆਂ ਨੇ ਕਿਸੇ ਸਕੂਲ ਵਿੱਚ, ਵਿਦਿਆਲੇ ਵਿੱਚ, ਟਕਸਾਲ ਵਿੱਚ ਇਹ ਸਭ ਕੁਝ ਪੜ੍ਹਿਆ ਨਹੀਂ ਹੁੰਦਾ। ਇਸ ਲਈ ਦੱਸਣਾ ਫਰਜ਼ ਹੈ ਕਿ ਛੰਤ ਕਵਿਤਾ ਦਾ ਇੱਕ ਰੂਪ ਹੈ। ਜਿਹੜੇ ਲੋਕ ਕਵਿਤਾ ਰਚਦੇ ਨੇ ਜਾਂ ਕਵਿਤਾ ਜਾਣਦੇ ਨੇ, ਉਹਨਾਂ ਨੂੰ ਪਤਾ ਹੈ ਕਿ ਪਿੰਗਲ ਨੂੰ ਜਾਣੇ ਤੋਂ ਬਿਨਾਂ ਕਵਿਤਾ ਰਚੀ ਨਹੀਂ ਜਾ ਸਕਦੀ। ਤੋ ਹਰ ਛੰਤ ਦੀਆਂ ਮਾਤਰਾ ਹੁੰਦੀਆਂ ਨੇ, ਇਹਨਾਂ ਨੂੰ ਮਾਤਰਕ ਛੰਦ ਕਹਿੰਦੇ ਨੇ। ਜਿਵੇਂ ਸਵਈਏ ਹਨ, ਕਵਿਤ ਹੈ, ਤੋਟਕ ਛੰਦ ਹੈ, ਚਾਚਰੀ ਛੰਦ ਹੈ, ਹਾਕਲ ਛੰਦ ਹੈ, ਪਤਾ ਨਹੀਂ ਕਿਤਨੇ ਕੁ ਛੰਦ ਨੇ। ਮੈਂ ਕੋਈ ਕਵੀ ਨਹੀਂ, ਨਾ ਪਿੰਗਲ ਦਾ ਗਿਆਤਾ ਹਾਂ, ਸਿਰਫ ਇਸ਼ਾਰੇ ਮਾਤਰ ਜਾਣਕਾਰੀ ਦੇਣਾ ਕਿ ਛੰਤ ਕਵਿਤਾ ਦਾ ਇੱਕ ਰੂਪ ਹੈ। ਹੁਣ ਅਸੀਂ ਗੁਰੂ ਪਾਤਸ਼ਾਹ ਜੀ ਨੇ ਜੋ ਗੱਲ, ਜੋ ਬਚਨ, ਜੋ ਵਿਚਾਰ, ਜੋ ਉਪਦੇਸ਼ ਕੀਤਾ ਉਹਦੀ ਵੱਲ ਆਉਣਾ ਹੈ। ਸਭ ਤੋਂ ਪਹਿਲੀ ਗੱਲ ਕਿ ਨਿਤਾ ਪ੍ਰਤੀ ਸਾਨੂੰ ਆਵਾਜ਼ ਮਾਰੀ ਜਾਂਦੀ ਹੈ, ਆਏ ਮਿਲ ਗੁਰਸਿੱਖ, ਆਏ ਮਿਲ, ਆਏ ਮਿਲ ਗੁਰਸਿੱਖ, ਆਏ ਮਿਲ। ਕਿਤਨੀ ਮਿੱਠੀ ਤੇ ਪਿਆਰੀ ਪ੍ਰੇਰਨਾ ਹੈ, ਹੇ ਗੁਰੂ ਦੇ ਸਿੱਖ ਅਖਵਾਉਣ ਵਾਲਿਆ, ਆ ਸੰਗਤ ਵਿੱਚ ਆ ਕੇ ਮਿਲ, ਕਿਉਂਕਿ ਤੂੰ ਮੇਰੇ ਗੁਰੂ ਕੇ ਪਿਆਰੇ। ਹਾਂ ਗੁਰਸਿੱਖ ਜਗਿਆਸੂ ਪੁੱਛ ਸਕਦਾ ਜੇ ਮੈਂ ਸੰਗਤ ਵਿੱਚ ਆ ਕੇ ਬੈਠਾ ਮੈਨੂੰ ਕੀ ਮਿਲੇਗਾ। ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਜੇ ਤੂੰ ਗੁਰੂ ਸੰਗਤ ਵਿੱਚ ਆ ਕੇ ਬੈਠੇਗਾ, ਜੇ ਤੂੰ ਗੁਰੂ ਸ਼ਬਦ ਦੀ ਵਿਚਾਰ ਸ਼ਰਵਣ ਕਰੇਗਾ, ਤੋ ਹਰ ਕੇ ਗੁਣ ਹਰ ਭਾਉਂਦੇ, ਹਰ ਕੇ ਗੁਣ ਹਰ ਭਾਉਂਦੇ, ਸੇ ਗੁਰੂ ਤੇ ਪਾਏ, ਸੇ ਗੁਰੂ ਤੇ ਪਾਏ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲਜਣੀ। ਇਸੇ ਲਈ ਗੁਰੂ ਕਰਦੇ ਅੰਦਰ ਗੁਰਬਾਣੀ ਦੇ ਪਠਨ ਪਾਠਨ ਦੇ ਤਿੰਨ ਤਰੀਕੇ ਪ੍ਰਮਾਣਿਕ ਹਨ। ਇੱਕ ਹੈ ਤਰੀਕਾ ਕਿ ਇਕੱਲਿਆਂ ਬੈਠ ਕੇ ਇਕਾਂਤ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਦਾ ਪਾਠ ਕਰ। ਉਹ ਹਰ ਗੁਰੂ ਕੇ ਸਿੱਖ ਨੂੰ ਆਪਣੇ ਆਪਣੇ ਘਰ ਵਿੱਚ ਬਹਿ ਕੇ ਨਿਤਨੇਮ ਕਰਨ ਦਾ ਹੁਕਮ ਹੈ। ਦੂਜਾ ਤਰੀਕਾ ਹੈ ਗੁਰੂ ਕੀ ਸੰਗਤ ਵਿੱਚ ਆ ਕੇ ਗੁਰਬਾਣੀ ਦਾ ਕੀਰਤਨ ਕਰਨਾ ਤੇ ਸੁਣਨਾ। ਤੀਜਾ ਤਰੀਕਾ ਹੈ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰ। ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੀਜ ਤਿਆਰ ਸਰੂਪ ਕੀਤਾ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋਇਆ, ਸੰਗਤਾਂ ਨੇ ਬੜਾ ਧੰਨਵਾਦ ਕੀਤਾ ਤੇ ਨਾਲ ਹੀ ਪੁੱਛ ਲਿਆ, ਪਾਤਸ਼ਾਹ ਇਹ ਤੁਸੀਂ ਬੜਾ ਪਰਉਪਕਾਰ ਕੀਤਾ ਕਲਯੁਗੀ ਜੀਵਾਂ ਉੱਤੇ, ਪਰ ਸਾਨੂੰ ਕਿਰਪਾ ਕਰਕੇ ਇਹ ਵੀ ਸਮਝਾਓ ਕਿ ਅਸੀਂ ਬਾਣੀ ਤੋਂ ਕਿਸ ਤਰ੍ਹਾਂ ਲਾਹਾ ਲੈ ਸਕਦੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਮਝਾਇਆ, ਕਹਿਣ ਲੱਗੇ ਜਦੋਂ ਤੁਸੀਂ ਇਕੱਲਿਆਂ ਬੈਠ ਕੇ ਬਾਣੀ ਪੜ੍ਹੋਗੇ ਉਹਦਾ ਲਾਭ ਇਤਨਾ ਹੈ ਜਿਤਨਾ ਖੂਹ ਦੇ ਪਾਣੀ ਦਾ। ਕਹਿਣ ਲੱਗੇ ਮਹਾਰਾਜ ਸਮਝ ਨਹੀਂ ਆਈ। ਕਹਿੰਦੇ ਜਿਸ ਤਰ੍ਹਾਂ ਖੇਤ ਨੂੰ ਸਿੰਜਣ ਵਾਸਤੇ ਪੁਰਾਤਨ ਸਨਾਤਨ ਤਰੀਕਾ ਸੀ ਕਿ ਖੂਹ ਲਾਇਆ ਜਾਂਦਾ ਸੀ, ਪਰ ਖੂਹ ਦੀ ਜਿਹੜੀ ਸਮਰੱਥਾ ਹੈ ਕਪੈਸਿਟੀ ਬੜੀ ਸੀਮਤ ਹੁੰਦੀ, ਉਹ ਉਹਨਾਂ ਖੇਤਾਂ ਨੂੰ ਸਿੰਜ ਸਕਦਾ ਜਿਹੜੇ ਖੇਤ ਉਸਦੇ ਨੇੜੇ ਹੋਣ। ਤਾਂ ਸਾਡਾ ਕਹਿਣ ਦਾ ਮਤਲਬ ਹੈ ਜਿਹੜਾ ਵੀ ਮਾਈ ਭਾਈ ਪ੍ਰੇਮੀ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਦਾ ਪਾਠ ਕਰੇਗਾ, ਬਾਣੀ ਤੋਂ ਜੋ ਪ੍ਰੇਰਣਾ ਸਿੱਖਿਆ ਮਿਲ ਰਹੀ ਹੈ ਉਹਦੇ ਹਿਰਦੇ ਨੂੰ ਟੁੰਬੇਗੀ। ਕਹਿਣ ਲੱਗੇ ਹੁਣ ਸਮਝ ਆ ਗਈ ਮਹਾਰਾਜ। ਦੂਜਾ ਤਰੀਕਾ ਹੈ ਗੁਰਬਾਣੀ ਨੂੰ ਕੀਰਤਨ ਰੂਪ ਉਚਾਰਨ ਕਰਨਾ ਤੇ ਸੁਣਨਾ। ਹੁਣੇ ਹੁਣੇ ਗੁਰੂ ਕੇ ਕੀਰਤਨੀਆਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ, ਕਈਆਂ ਨੇ ਸੁਣਿਆ ਕਈਆਂ ਨੇ ਨਹੀਂ ਸੁਣਿਆ, ਪਰ ਜਿੱਥੇ ਜਿੱਥੇ ਜਿਹਦੇ ਕੰਨਾਂ ਵਿੱਚ ਆਵਾਜ਼ ਪਈ ਹੈ ਸਤਿਗੁਰੂ ਕਹਿਣਗੇ ਦਾ ਮਹਾਤਮ ਇਤਨਾ ਹੈ ਜਿਤਨਾ ਮੀਂਹ ਦੇ ਪਾਣੀ ਦਾ। ਜਦੋਂ ਵਰਖਾ ਹੁੰਦੀ ਹੈ ਦੂਰ ਨੇੜੇ ਉੱਚੇ ਨੀਵੇਂ ਸਾਰੇ ਖੇਤਾਂ ਨੂੰ ਨਿਹਾਲ ਕਰ ਦਿੰਦੀ। ਤੇ ਤੀਜਾ ਤਰੀਕਾ ਹੈ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰ। ਇਹਦਾ ਮਹਾਤਮ ਇਤਨਾ ਜਾਣੋ ਜਿਤਨਾ ਨਿੰਮੀ ਨਿੰਮੀ ਫੁਹਾਰ ਲਾ ਕੇ ਮੀਂਹ ਵਸਦਾ ਨੂੰ, ਨਿੰਮੀ ਨਿੰਮੀ ਬਹੁਤਾ ਤੇਜ਼ ਨਹੀਂ ਹੁੰਦਾ ਪਰ ਨਿੰਮੀ ਫੁਹਾਰ ਲਾ ਕੇ ਜਿਤਨਾ ਮੀਂਹ ਪੈਂਦਾ ਜਿਤਨੀਆਂ ਬੂੰਦਾਂ ਪੈਂਦੀਆਂ ਨੇ ਸਭ ਧਰਤੀ ਦੇ ਸੀਨੇ ਵਿੱਚ ਦੱਸ ਜਾਂਦੀਆਂ। ਜਦੋਂ ਅਸੀਂ ਗੁਰਬਾਣੀ ਦੇ ਸ਼ਬਦ ਨੂੰ ਪੜ੍ਹਿਆ ਫਿਰ ਉਹਦੀ ਕੀ ਅੱਖਰ ਲਗ ਮਾਤਰ ਦੀ ਵਿਚਾਰ ਕੀਤੀ ਸਾਨੂੰ ਸਮਝ ਆ ਗਈ। ਤਾਂ ਇਹ ਕਾਰਜ ਕਰਨ ਵਾਸਤੇ ਹੀ ਸਾਨੂੰ ਰੋਜ਼ ਆਵਾਜ਼ ਮਾਰੀ ਜਾਂਦੀ ਹੈ, ਆਏ ਮਿਲ ਗੁਰਸਿੱਖ ਆਏ ਮਿਲ, ਆਏ ਮਿਲ ਗੁਰਸਿੱਖ ਆਏ ਮਿਲ। ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਕੇ ਪਿਆਰੇ, ਬਸ ਹੁਣ ਤੁਸੀਂ ਧਿਆਨ ਰੱਖਣਾ, ਸ਼ਬਦ ਦੀ ਵਿਚਾਰ ਸ਼ੁਰੂ ਹੋਣ ਲੱਗੀ ਹੈ। ਸ਼ਬਦ ਦੀ ਵਿਚਾਰ ਕਰਨ ਦੇ ਨਾਲ ਸਾਨੂੰ ਪਰਮੇਸ਼ਵਰ ਦੇ ਗੁਣਾਂ ਦਾ ਪਤਾ ਲੱਗੇ। ਮੈਨੂੰ ਤੇ ਵੀ ਅਨੁਭਵ ਹੋਇਆ, ਮੇਰੇ ਤਜਰਬੇ ਵਿੱਚ ਆਇਆ ਕਿ ਲੋਕ ਕਹਿੰਦੇ ਹਨ ਕਿ ਆਓ ਤੁਹਾਨੂੰ ਰੱਬ ਦੀਆਂ ਗੱਲਾਂ ਸੁਣਾਈ, ਪਰ ਮੈਨੂੰ ਤੇ ਵੀ ਅਨੁਭਵ ਹੋਇਆ ਕਿ ਬਾਣੀ ਸਿਰਫ ਰੱਬ ਦੀਆਂ ਗੱਲਾਂ ਸੁਣਾਉਂਦੀ ਨਹੀਂ, ਜੇ ਕੋਈ ਮਨ ਕਰਕੇ ਬਾਣੀ ਨਾਲ ਜੁੜੇ ਤੇ ਬਾਣੀ ਗੱਲਾਂ ਕਰਾਉਂਦੀ ਹੈ, ਪਰਮੇਸ਼ਵਰ ਦੇ ਨਾਲ ਗੱਲਾਂ ਕਰਵਾ ਦਿੰਦੀ ਹੈ, ਕੋਈ ਪਰਦਾ ਨਹੀਂ ਰਹਿਣ ਦਿੰਦੀ। ਐਵੇਂ ਨਹੀਂ ਆਖਿਆ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਈ, ਪਰ ਨਾਲ ਇਹ ਵੀ ਕਿਹਾ ਕਿ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਬਾਣੀ ਦੀ ਵਿਚਾਰ ਕੋਈ ਵਿਰਲਾ ਹੀ ਕਰੇ, ਵਿਚਾਰ ਉਹ ਵੀ ਲੋਕ ਕਰਦੇ ਨੇ, ਮੈਂ ਕਿਸੇ ਦਾ ਨਾਮ ਤੇ ਨਹੀਂ ਲੈਂਦਾ, ਪਰ ਤੁਸੀਂ ਸਭ ਜਾਣਦੇ ਹੋ ਕੀ ਕਰਦੇ ਨੇ, ਬਾਣੀ ਦੀਆਂ ਪੰਗਤੀਆਂ ਨੂੰ ਚੁਰਾ ਲੈਂਦੇ ਨੇ ਔਰ ਆਪਣੇ ਮਕਸਦ ਦੀ ਸਿੱਧੀ ਲਈ ਭੋਲੇ ਭਾਲੇ ਗੁਰਸਿੱਖਾਂ ਨੂੰ ਭਰਮਾਉਂਦੇ ਨੇ, ਭਟਕਾਉਂਦੇ ਨੇ ਤੇ ਕਹਿੰਦੇ ਨੇ ਵੇਖੋ ਬਾਣੀ ਵਿੱਚ ਲਿਖਿਆ। ਮੈਨੂੰ ਬਹੁਤ ਪੁਰਾਣੀ ਗੱਲ ਯਾਦ ਹੈ, ਗਿਆਨੀ ਭਾਗ ਸਿੰਘ ਜੀ ਅੰਬਾਲਾ ਛਾਉਣੀ ਵਾਲੇ ਇੱਕ ਦਫਾ ਆਏ ਸ਼ਾਹਬਾਦ ਮਾਰਕੰਡਾ ਗੁਰਦੁਆਰਾ ਮਸਤਗੜ ਸਾਹਿਬ, ਉਹਨਾਂ ਤੇ ਮੈਂ ਸਵਾਲ ਕਰ ਦਿੱਤਾ, ਇਹ ਜੀ ਆਮ ਭੋਲੇ ਭਾਲੇ ਗੁਰਸਿੱਖ ਸਿੱਖਣੀਆਂ ਕਹਿੰਦੇ ਨੇ ਫਲਾਣੇ ਡੇਰੇ ਤੇ ਗਏ, ਫਲਾਣੀ ਸੰਪਰਦਾ ਵਿੱਚ ਗਏ, ਪੜ੍ਹਦੇ ਤੇ ਉਹ ਬਾਣੀ ਨੇ। ਕਹਿਣ ਲੱਗੇ ਸਾਹਿਬ ਸਿੰਘ, ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਹੁੰਦੇ ਨੇ ਸ਼ਿਕਾਰੀ ਤੇ ਇੱਕ ਹੁੰਦੇ ਨੇ ਪਰ ਉਪਕਾਰੀ। ਜਿਹੜੇ ਪਰਉਪਕਾਰੀ ਹੁੰਦੇ ਨੇ ਉਹ ਵੀ ਝੋਲੇ ਵਿੱਚ ਚੋਗਾ ਪਾ ਕੇ ਪੰਛੀਆਂ ਨੂੰ ਪਾਉਂਦੇ ਨੇ, ਪਰ ਉਹਨਾਂ ਦਾ ਆਪਣਾ ਕੋਈ ਸਵਾਰਥ ਨਹੀਂ ਹੁੰਦਾ। ਪਰ ਇੱਕ ਹੁੰਦੇ ਨੇ ਸ਼ਿਕਾਰੀ, ਉਹ ਵੀ ਪੰਛੀਆਂ ਨੂੰ ਚੋਗਾ ਹੀ ਪਾਉਂਦੇ ਨੇ, ਪਰ ਉਹਨਾਂ ਨੇ ਨਾਲ ਆਪਣਾ ਜਾਲ ਵੀ ਲਾਇਆ ਹੁੰਦਾ। ਭੋਲੇ ਭਾਲੇ ਪੰਛੀ ਤੇ ਚੋਗੇ ਤੇ ਹੀ ਆਉਂਦੇ ਨੇ। ਆ ਜਿੰਨੇ ਅੱਜ ਸਿੱਖ ਸਿੱਖੀ ਸਰੂਪ ਵਿੱਚ ਹੁੰਦਿਆਂ ਗੁਰੂ ਤੋਂ ਬੇਮੁੱਖ ਹੋ ਗਏ ਨੇ, ਉਹ ਚੋਗੇ ਤੇ ਹੀ ਗਏ, ਉਹ ਇਹੀ ਸੋਚ ਕੇ ਗਏ ਕਿ ਬਾਣੀ ਪੜ੍ਹਦੇ ਨੇ, ਪਰ ਨਹੀਂ ਉਹਨਾਂ ਨੇ ਪਿੱਛੇ ਆਪਣਾ ਜਾਲ ਵੀ ਲਾਇਆ ਹੋਇਆ। ਖਿਮਾ ਕਰਨਾ, ਆਪਾਂ ਨੇ ਬਾਣੀ ਦੀ ਵਿਚਾਰ ਆਪਣੇ ਸੁਧਾਰ ਲਈ ਕਰਨੀ ਹੈ, ਆਪਣੇ ਆਪ ਨੂੰ ਰੱਬ ਨਾਲ ਜੋੜਨ ਲਈ ਕਰਨੀ ਹੈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਆਓ ਪਿਆਰਿਓ ਮੈਂ ਤੁਹਾਨੂੰ ਦੱਸਾਂ ਮੇਰਾ ਵਾਹਿਗੁਰੂ ਕਿਹੋ ਜਿਹਾ ਹੈ, ਉੱਚਾ ਅਗਮ ਅਪਾਰ ਪ੍ਰਭ। ਸਿੰਘ ਸਾਹਿਬ ਪੜ੍ਹਨਗੇ, ਮੈਂ ਭੁੱਲ ਜਾਂਦਾ, ਮੈਨੂੰ ਇਕੱਲਿਆਂ ਹੀ ਕਰਨ ਦੀ ਆਦਤ ਹੈ, ਮੈਂ ਉਹਨਾਂ ਨੂੰ ਵਾਰੀ ਨਹੀਂ ਦਿੰਦਾ, ਕਰੋ ਕਿਰਪਾ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਦੂਜਾ ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਇਹ ਸਤਸੰਗ ਜੀ ਮੰਗਲ ਦਾ ਚਰਨ ਹੈ, ਜਿਹਦਾ ਮਤਲਬ ਹੈ ਪਰਮਾਤਮਾ ਇੱਕ ਹੈ, ਪਰਮਾਤਮਾ ਸਰਵ ਸ਼ਕਤੀਵਾਨ ਹੈ, ਉਹੀ ਪੈਦਾ ਕਰਦਾ, ਉਹੀ ਪਾਲਦਾ, ਉਹੀ ਮਾਰਦਾ, ਔਰ ਉਹੀ ਪਰਮਾਤਮਾ ਸਰਵ ਵਿਆਪਕ ਹੈ। ਔਰ ਸਤਿਗੁਰ ਪ੍ਰਸਾਦ, ਪਹਿਲਾਂ ਤਾਂ ਅਸੀਂ ਇਹਦੇ ਅਰਥ ਇਹੋ ਹੀ ਕਰਦੇ ਰਹੇ ਹਾਂ ਕਿ ਸੱਚੇ ਗੁਰੂ ਦੀ ਕਿਰਪਾ ਨਾਲ। ਹੁਣ ਕਈ ਵਿਦਵਾਨਾਂ ਨੇ ਸਤ ਨੂੰ ਵੱਖਰਾ ਕਰ ਦਿੱਤਾ ਅਤੇ ਗੁਰਪ੍ਰਸਾਦ ਨੂੰ ਵੱਖਰਾ ਕਰ ਦਿੱਤਾ। ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਉਹ ਪਰਮਾਤਮਾ ਜੋ ਸਦਾ ਸਤ ਹੋਂਦ ਵਾਲਾ ਹੈ, ਉਹ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਜਾਗਿਆ। ਹੁਣ ਪ੍ਰਸਾਦ ਅੱਖਰ ਗੁਰਬਾਣੀ ਵਿੱਚ ਤਿੰਨ ਰੂਪਾਂ ਵਿੱਚ ਆਉਂਦਾ, ਪ੍ਰਸਾਦ ਦੱਦੇ ਨੂੰ ਔਂਕੜ, ਪ੍ਰਸਾਦ ਦੱਦਾ ਮੁਕਤਾ, ਪ੍ਰਸਾਦ ਦੱਦੇ ਨੂੰ ਸਿਆਰੀ। ਉਚਾਰਨ ਤਿੰਨਾਂ ਦਾ ਪ੍ਰਸਾਦ ਕੀਤਾ ਜਾਂਦਾ, ਪਰ ਜਦੋਂ ਪ੍ਰਸਾਦ ਦੇ ਦੱਦੇ ਨੂੰ ਔਂਕੜ ਹੋਵੇ ਉਹਦਾ ਅਰਥ ਹੈ ਕਿਰਪਾ, ਅਤੇ ਜਦੋਂ ਦੱਦੇ ਨੂੰ ਸਿਹਾਰੀ ਲੱਗ ਜਾਏ ਉਹਦਾ ਮਤਲਬ ਹੈ ਕਿਰਪਾ ਦੁਆਰਾ, ਅਤੇ ਜਦੋਂ ਦੱਦਾ ਮੁਕਤਾ ਹੋਵੇ ਫਿਰ ਉਹ ਸੰਬੰਧਕੀ ਹੋ ਜਾਂਦਾ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1143 ਅੰਗ 'ਤੇ ਆਉਂਦਾ ਗੁਰਪੂਰਾ ਪੂਰਾ ਪ੍ਰਸਾਦ, ਉੱਥੇ ਸੰਬੰਧਕੀ ਹੋਣ ਕਰਕੇ ਪ੍ਰਸਾਦ ਦੇ ਦੱਦੇ ਦਾ ਔਂਕੜ ਹਟ ਗਿਆ। ਤੋ ਇਹ ਮੰਗਲਾ ਚਰਨ ਹੈ ਜੋ ਅਸੀਂ ਆਪਣੇ ਇਸ਼ਟ ਨੂੰ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ।
ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ।
ਭਾਵੇਂ ਗੁਰੂ ਕੇ ਸਵਾਰੇ ਸਿੰਘ ਸਾਹਿਬ ਬੜੇ ਪਿਆਰ ਨਾਲ ਇੱਕ ਇੱਕ ਅੱਖਰ ਦਾ ਧਿਆਨ ਕਰਕੇ ਵਿਸਰਾਮ ਦੇ ਕੇ ਉਚਾਰਨ ਕਰਦੇ, ਪਰ ਫਿਰ ਵੀ ਅਨੇਕਾਂ ਸਰੋਤੇ ਜਿਹੜੇ ਦੂਰ ਨੇੜੇ ਬੈਠੇ ਨੇ ਉਹਨਾਂ ਨੂੰ ਕਈ ਸਸਪੈਂਸ ਹੁੰਦੇ, ਉਹ ਵੀ ਨਿਕਲ ਜਾਣੇ ਚਾਹੀਦੇ। ਹੁਣ ਅਗਮ ਅਤੇ ਅਗਮ ਦੋ ਅੱਖਰ ਨੇ, ਜਿਹਦੇ ਉੱਤੇ ਟਿੱਪੀ ਲੱਗੀ ਹੋਈ ਹੈ ਉਹਦਾ ਉਚਾਰਨ ਅਸੀਂ ਕਰਦੇ ਹਾਂ ਅਗਮ, ਪਰ ਜਿੱਥੇ ਐੜਾ ਗੱਗਾ ਮੰਮਾ ਅਗਮ, ਅਰਥ ਦੋਵਾਂ ਦੇ ਇੱਕੋ ਹੀ ਨੇ। ਅਰਥ ਕੀ ਨੇ? ਗਮ ਕਹਿੰਦੇ ਨੇ ਗਮਤਾ ਨੂੰ, ਪਹੁੰਚ ਨੂੰ। ਅਗਮ ਗਮਤਾ ਤੋਂ ਰਹਿਤ, ਜਿਹਦੇ ਤੱਕ ਸਾਡੀ ਇਹਨਾਂ ਇੰਦਰੀਆਂ ਦੁਆਰਾ ਪਹੁੰਚ ਨਹੀਂ ਹੁੰਦੀ। ਤੋ ਗੁਰੂ ਪਾਤਸ਼ਾਹ ਕਹਿੰਦੇ ਨੇ ਉੱਚਾ ਅਗਮ ਅਪਾਰ ਪ੍ਰਭ, ਉਹ ਪਰਮੇਸ਼ਵਰ ਇੱਥੇ ਪ੍ਰਭ ਦੇ ਭਵੇ ਨੂੰ ਔਂਕੜ ਹੈ। ਇਹ ਨਾਉਨ ਹੈ, ਪੁਲਿੰਗ ਇੱਕ ਵਚਨ ਹੈ। ਉਹ ਮੇਰਾ ਵਾਹਿਗੁਰੂ ਅਕਾਲ ਪੁਰਖ ਉੱਚਾ ਹੈ, ਅਗਮ ਗਮਤਾ ਤੋਂ ਰਹਿਤ ਹੈ, ਅਪਾਰ ਉਸਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ।
ਕਥਨ ਨਾ ਜਾਏ ਅਕਥ,
ਉਹ ਅਕਥ ਹੈ ਜਿਸਦਾ ਕਥਨ ਨਹੀਂ ਕੀਤਾ ਜਾ ਸਕਦਾ। ਅਕਥ ਨਾ ਕਥਿਆ ਜਾਣ ਵਾਲਾ, ਕਥਨ ਨਾ ਜਾਏ ਅਕਥ। ਰੋਜ਼ ਤੁਸੀਂ ਪਾਠ ਕਰਦੇ ਹੋ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਕਥ ਕਥ ਕੇ ਥੱਕ ਗਏ, ਪਰ ਉਸਦਾ ਕੋਈ ਮੁਕੰਮਲ ਕਥਨ ਨਹੀਂ ਕਰ ਸਕਿਆ, ਕੋਈ ਇਹ ਦਾਅਵਾ ਨਹੀਂ ਕਰ ਸਕਦਾ। ਮੈਂ ਕਈ ਵਾਰੀ ਬੇਨਤੀ ਕਰਦਾ, ਲੋਕ ਭਰਮਣ ਕਰਦੇ ਨੇ, ਬੜੇ ਬੜੇ ਕੰਟਰੀ ਦੇਸ਼ਾਂ ਵਿੱਚ ਜਾਂਦੇ ਨੇ, ਅਤੇ ਦੋ ਚਾਰ ਦੇਸ਼ ਜਾਣ ਫਿਰ ਕਈ ਵਾਰੀ ਕਹਿ ਦਿੰਦੇ ਨੇ ਜੀ ਅਸੀਂ ਸਾਰੀ ਦੁਨੀਆ ਦੇਖ ਲਈ, ਪਰ ਨਹੀਂ, ਸਾਰੀ ਦੁਨੀਆ ਕਿਸੇ ਨੇ ਨਹੀਂ ਦੇਖੀ, ਕੋਈ ਦੇਖ ਹੀ ਨਹੀਂ ਸਕਦਾ। ਐਸੀਆਂ ਥਾਵਾਂ ਨੇ ਜਿੱਥੇ ਅਸੀਂ ਪਹੁੰਚ ਹੀ ਨਹੀਂ ਸਕੇ। ਬਸ ਸਾਨੂੰ ਤਾਂ ਇਹੀ ਕਹਿਣਾ ਚਾਹੀਦਾ ਹੈ ਕਿ ਤੁਮਰੀ ਗਤ ਮਿਤ ਤੁਮੇ ਹੀ ਜਾਨੀ, ਨਾਨਕ ਦਾਸ ਸਦਾ ਗੁਰਬਾਨ। ਗੁਰੂ ਪਾਤਸ਼ਾਹ ਨੇ ਫੈਸਲਾ ਕਰਤਾ ਮੇਰਾ ਵਾਹਿਗੁਰੂ ਐਸਾ ਹੈ, ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ।
ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰੱਥ।
ਹੁਣ ਕਿਉਂਕਿ ਤੁਹਾਡੇ ਸਾਹਮਣੇ ਸ਼ਬਦ ਦਾ ਸਰੂਪ ਨਹੀਂ ਹੈਗਾ ਤੇ ਮੇਰੇ ਸਾਹਮਣੇ ਹੈ, ਸਿੰਘ ਸਾਹਿਬ ਨੇ ਪੜ੍ਹਿਆ ਹੈ ਨਾਨਕ ਪ੍ਰਭ ਸ਼ਰਨਾਗਤੀ। ਇੱਥੇ ਹੁਣ ਪ੍ਰਭ ਦਾ ਭਾਵਾ ਮੁਕਤਾ ਹੈ। ਤੁਸੀਂ ਆਖੋਗੇ ਇਹ ਕਿਉਂ, ਉੱਪਰ ਤੇ ਔਂਕੜ ਸੀ ਇੱਥੇ ਮੁਕਤਾ ਹੋ ਗਿਆ। ਇੱਥੇ ਪ੍ਰਭ ਸੰਬੋਧਨ ਕੀਤਾ, ਨਾਨਕ ਜੀ ਫਰਮਾਉਂਦੇ ਹਨ ਹੇ ਪ੍ਰਭੂ। ਜਦੋਂ ਹੇ ਪ੍ਰਭੂ ਆਏਗਾ ਨਾ ਉਦੋਂ ਪ੍ਰਭ ਦਾ ਭਾਵਾ ਮੁਕਤਾ ਹੋ ਜਾਏ। ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਸ਼ਰਨਾਗਤੀ ਤੁਹਾਡੀ ਸ਼ਰਨ ਵਿੱਚ ਆਇਆ। ਕਿਉਂ ਆਇਆ? ਕਿਉਂਕਿ ਰਾਖਣ ਕੋ ਸਮਰੱਥ, ਤੁਸੀਂ ਰੱਖਣ ਦੀ ਸਮਰੱਥਾ ਰੱਖਦੇ ਹੋ, ਤੁਸੀਂ ਰਖਵਾਲੀ ਕਰ ਸਕਦੇ ਹੋ। ਇਸੇ ਲਈ ਗੁਰੂ ਘਰ ਵਿੱਚ ਕਿਹਾ ਜਾਂਦਾ ਭਾਈ ਜਿਹੜਾ ਕੰਮ ਤੁਹਾਡੇ ਕੋਲੋਂ ਨਾ ਬਣੇ ਜਾਂ ਜਿਹੜਾ ਤੁਸੀਂ ਕਰਨਾ ਚਾਹੋ, ਆ ਮੰਤਰੀਆਂ ਜੰਤਰੀਆਂ ਕੋਲ, ਪੁੱਛਾਂ ਵਾਲਿਆਂ ਕੋਲ ਨਾ ਜਾਓ। ਇਹਨਾਂ ਦੇ ਟੇਵੇ ਲਵਾਉਣ ਦੀ ਅਤੇ ਘਰ ਲਟਾਉਣ ਦੀ ਕੋਈ ਲੋੜ ਨਹੀਂ। ਗੁਰੂ ਕੇ ਸਿੱਖ ਨੇ ਕੀ ਕਰਨਾ? ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ, ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ। ਬਸ ਜਿਹੜਾ ਕੰਮ ਤੁਸੀਂ ਕਰਨਾ ਚਾਹੋ ਉਹ ਸਰਵ ਸ਼ਕਤੀਵਾਨ ਪਰਮੇਸ਼ਵਰ ਅੱਗੇ ਅਰਦਾਸ ਕਰੋ। ਤਾਂ ਗੁਰੂ ਜੀ ਨੇ ਪੂਰਨਾ ਪਾ ਦਿੱਤਾ, ਨਾਨਕ ਪ੍ਰਭ ਸ਼ਰਨਾਗਤੀ ਰੱਖਣ ਕੋ ਸਮਰੱਥ। ਤੁਸੀਂ ਰੱਖਣ ਵਿੱਚ ਸਮਰੱਥਵਾਨ ਹੋ, ਤੁਹਾਡੇ ਤੋਂ ਕਦੇ ਕੋਈ ਨਿਰਾਸ਼ਾ ਨਹੀਂ ਮੁੜਿਆ। ਹੋ ਸਕਦਾ ਕਿਸੇ ਗੁਆਂਢੀ ਕੋਲ ਜਾਈਏ, ਕਿਸੇ ਸਮਰੱਥ ਕੋਲ, ਵੱਡੇ ਕੋਲ, ਅਮੀਰ ਸਮਝ ਕੇ ਚਲੇ ਜਾਈਏ। ਬਾਬਾ ਨਾਨਕ ਜੀ ਤਾਂ ਕਹਿੰਦੇ ਨੇ, ਮੈਂ ਤਾਂ ਤਜਰਬਾ ਕਰ ਲਿਆ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਜਿਸ ਬੰਦੇ ਕੋਲ ਵੀ ਜਾ ਕੇ ਆਪਣਾ ਦੁੱਖ ਵਰਣਨ ਕੀਤਾ, ਉਹ ਕਹਿੰਦਾ ਮੈਂ ਆਪ ਬੜਾ ਦੁਖੀ ਹਾਂ। ਜਿਹੜਾ ਹੁਣ ਆਪ ਹੀ ਦੁਖੀ, ਉਹ ਸਾਡੀ ਕਿੱਥੇ ਬਾਂਹ ਫੜੇਗਾ। ਇਸ ਲਈ ਰੱਖਣ ਕੋ ਸਮਰੱਥ,
ਸ਼ੰਤ ਜੋ ਜਾਨੋ ਤਿਉ ਰਾਖ, ਹਰ ਪ੍ਰਭ ਤੇਰਿਆ।
ਇੱਥੇ ਫਿਰ ਪ੍ਰਭ ਸੰਬੋਧਨ ਹੈ, ਹੇ ਹਰੀ ਪ੍ਰਭੂ ਜਿਉਂ ਜਾਨੋ। ਦੇਖੋ ਕੈਸਾ ਤਰਲਾ ਹੈ, ਅਸੀਂ ਕਰਨ ਲੱਗ ਪਏ ਨੇ ਚਤੁਰਾਈਆਂ, ਅਸੀਂ ਆਪਣੀਆਂ ਗਿਣਤੀਆਂ ਮਿਣਤੀਆਂ ਦੱਸਣ ਲੱਗ ਪਏ ਨੇ, ਰੱਬ ਜੀ ਅਸੀਂ ਸਵੇਰੇ ਉੱਠੇ, ਅਸੀਂ ਆਹ ਕੀਤਾ, ਉਹ ਕੀਤਾ, ਨਹੀਂ ਇਹ ਨਹੀਂ ਕਰਨਾ। ਪੜ੍ਹੋ ਕਦੇ ਬਾਣੀ ਧਿਆਨ ਨਾਲ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ ਰਹਾਓ। ਅਵਰ ਨ ਸੂਜੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਲੇਖਾ ਛੋਟ ਅਲੇਖੈ ਝੂਟੈ, ਹਮ ਨਿਰਗੁਣ ਲੇਹੋ ਉਬਾਰੀ। ਪਾਤਸ਼ਾਹ ਲੇਖਾ ਨਾ ਕਰਿਓ, ਲੇਖੇ ਕਤੈ ਨ ਛੂਟੀਐ, ਖਿਣ ਖਿਣ ਭੁੱਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪਾਤਸ਼ਾਹ ਲੇਖਾ ਨਾ ਕਰਿਓ, ਬਸ ਸਾਡਾ ਤੇ ਤਰਲਾ ਹੈ, ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ। ਹੇ ਵਾਹਿਗੁਰੂ, ਅਸੀਂ ਤੇਰੇ ਹਾਂ, ਤੇਰੀ ਸ਼ਰਨ ਵਿੱਚ ਆਏ।
ਕੇਤੇ ਗਣੋ ਅਸੰਖ ਅਵਗਣ ਮੇਰਿਆ।
ਕਿਉਂਕਿ ਜਦੋਂ ਅੰਮ੍ਰਿਤ ਵੇਲੇ ਸੱਚਖੰਡ ਤੋਂ ਹੁਕਮਨਾਮਾ ਲਿਆ ਜਾਂਦਾ ਤੇ ਸਾਰੀ ਦੁਨੀਆ ਸੁਣਦੀ, ਤੇ ਜਦੋਂ ਕੋਈ ਸੁਣਦਾ ਜਿੱਥੇ ਕਿਸੇ ਦਾ ਸ਼ੰਕਾ ਹੋਵੇ ਉਹ ਪੁੱਛਣੋਂ ਵੀ ਨਹੀਂ ਰਹਿੰਦਾ, ਤੇ ਦਾਸ ਤੇ ਕਹਿੰਦਾ ਵੀ ਬਾਈ ਪੁੱਛਿਆ ਕਰੋ। ਹੁਣੇ ਹੁਣੇ ਫੋਨ ਆਇਆ ਸੀ ਜੀ, ਇਹ ਵਿਸਰਾਮ ਕਿੱਥੇ ਆਉਣਾ, ਕੇਤੇ ਗਣੋ ਤੇ ਆਉਣਾ ਕਿ ਅਸੰਖ ਤੇ ਆਉਣਾ। ਇਹ ਬਾਈ ਮੇਰੀ ਸਮਝ ਤੁਛ ਬੁੱਧੀ ਵਿੱਚ ਆਉਂਦਾ, ਕੇਤੇ ਗਣੋ ਅਸੰਖ ਅਵਗਣ ਮੇਰੀ। ਅਸੰਖ ਕਿਉਂਕਿ ਗਿਣਤੀ ਦਾ ਸ਼ਬਦ ਹੈ, ਇਹ ਤੁਸੀਂ ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹੋ, ਅਸੰਖ ਨਾਮ ਅਸੰਖ ਥਾਂ। ਤੂੰ ਸਾਡੇ ਤੇ ਅਸੰਖਾਂ ਹੀ ਔਗਣ ਹਨ, ਕਿਤੇ ਗਣੋ, ਕਿਹੜਾ ਕਿਹੜਾ ਗਿਣ ਕੇ ਦੱਸੀ। ਸਾਡੀ ਹਾਲਤ ਇਹ ਹੈ ਕਿ ਜਿਵੇਂ ਕੋਈ ਮਿੱਟੀ ਦੀ ਦੀਵਾਰ ਨੂੰ ਧੋਣ ਲੱਗ ਪਵੇ, ਉਹਦੇ ਵਿੱਚੋਂ ਕੀ ਨਿਕਲੇਗਾ, ਮਿੱਟੀ ਨਿਕਲੇ। ਇਸ ਲਈ ਅਸੀਂ ਤੇ ਅਰਦਾਸ ਕਰਨੀ, ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੇਰਾ ਮੇਰਾ ਮਾਟੀ ਕਾ ਕਿਆ ਧੋਪੈ ਸਵਾਮੀ, ਮਾਟੀ ਕਾ ਕਿਆ ਧੋਪੈ ਸਵਾਮੀ। ਮਾਨਸ ਕੀ ਗਤ ਏਹੀ, ਮਾਨਸ ਕੀ ਗਤ ਏਹੀ। ਤੂੰ ਕੇਤੇ ਗਣੋ ਅਸੰਖ ਅਵਗਣ ਮੇਰੇ, ਮੇਰੇ ਔਗੁਣ ਅਸੰਖਾਂ ਹੀ ਹਨ, ਕਿਉਂਕਿ ਔਗੁਣ ਦਾ ਨਾਣਾ ਵੀ ਮੁਕਤ ਹੈ, ਇਹ ਪਲੂਰਲ ਹੈ, ਬਹੁਵਚਨ ਹੈ, ਇਸ ਲਈ ਅਸੰਖ ਔਗੁਣ ਮੇਰਿਆ ਤੇ ਜ਼ਿਆਦਾ ਢੁਕਦਾ ਵਿਸਰਾਮ ਕਲੀਅਰ ਹੋ ਜਾਏਗਾ ਜੀ।
ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ।
ਮੇਰਾ ਅਜ਼ੀਜ਼ ਕਹਿਣ ਲੱਗਾ ਸ਼ਬਦ ਬਹੁਤ ਲੰਬਾ, ਮੈਂ ਕਹਿੰਦੀ ਲੰਬਾ ਵੀ ਹੈ ਪਰ ਸਰਲ ਵੀ ਹੈ, ਸੌਖਾ ਵੀ ਹੈ, ਪਰ ਮਨ ਦੀ ਅਵਸਥਾ ਬੜੀ ਬਣਦੀ ਹੈ ਜੇ ਅਸੀਂ ਸੱਚਮੁੱਚ ਬਾਣੀ ਭਿੱਜ ਕੇ ਪੜ੍ਹੀਏ ਤੇ ਫਿਰ ਅਕਾਲ ਪੁਰਖ ਨਾਲ ਐਨ ਡਾਇਰੈਕਟ ਸੰਬੰਧ ਜੁੜ ਜਾਏ। ਹੇ ਅਕਾਲ ਪੁਰਖ ਜੀ, ਅਸੰਖ ਅਵਗੁਣ ਖਤੇ ਫਿਰ, ਅਸੀਂ ਬਹੁਤ ਔਗੁਣਾਂ ਨਾਲ ਭਰੇ ਹੋਏ ਹਾਂ। ਬੜੀਆਂ ਖਤੇ ਸ਼ਬਦ ਫਾਰਸੀ ਦਾ, ਜਿਹਦਾ ਮਤਲਬ ਹੈ ਖਤਾ, ਗਲਤੀ ਕਰਨੀ, ਭੁੱਲਾਂ ਕਰਨੀ, ਨਿਤਾ ਪ੍ਰਤੀ ਕਰ ਦੇਣਾ। ਅਸੰਖ ਅਵਗੁਣ ਖਤੇ ਫੇਰੇ, ਭਟਕਦੇ ਰਹਿੰਦੇ, ਮਨ ਟਿਕਦਾ ਹੀ ਨਹੀਂ, ਤੇ ਨਿਤ ਪ੍ਰਤ ਸਦ ਭੁੱਲੀ ਹੈ, ਨਿਤਾ ਪ੍ਰਤੀ ਭੁੱਲਾਂ ਕਰਦੇ, ਮਨ ਵੀ ਲੈਂਦੇ ਹਾਂ, ਕਹਿ ਵੀ ਦਿੰਦੇ ਹਾਂ, ਫਿਰ ਭੁੱਲਾਂ ਕਰਦੇ। ਤਾਂ ਇਸ ਲਈ ਵਾਹਿਗੁਰੂ ਜੀ ਸਾਡਾ ਸੁਭਾਅ ਹੀ ਭੁੱਲਣਾ ਹੈ। ਗੁਰੂ ਪਾਤਸ਼ਾਹ ਤੇ ਜਾਚ ਸਿਖਾਉਂਦੇ ਨੇ, ਕਦੇ ਅੜੋ ਨਾ, ਕਦੇ ਝਗੜਾ ਨਾ ਕਰੋ, ਕਦੇ ਹਿਸਾਬ ਕਿਤਾਬ ਨਾ ਕਰੋ, ਬਸ ਗਲ ਵਿੱਚ ਪੱਲਾ ਪਾ ਕੇ ਆਖੋ ਜੈਸਾ ਬਾਰਕ ਭਾਏ ਸੁਭਾਈ, ਜੈਸਾ ਬਾਰਕ ਭਾਏ ਸੁਭਾਈ। ਦੇਖੋ ਇੱਕ ਤਾਂ ਮੇਰੇ ਕਹਿਣ ਤੇ ਤੁਸੀਂ ਕਿਹਾ ਤੁਹਾਡਾ ਧੰਨਵਾਦ, ਪਰ ਨਹੀਂ ਆਪਣੇ ਆਪ ਕਹੋ, ਫਿਰ ਵੇਖੋ ਮਨ ਦੀ ਅਵਸਥਾ ਕੈਸੀ ਬਣੇਗੀ। ਮੇਰੇ ਕਹਿਣ ਤੇ ਵੀ ਗਿਆਨੀ ਜੀ ਨੇ ਕਿਹਾ ਬੋਲੋ ਤੇ ਅਸੀਂ ਬੋਲਣਾ ਹੀ ਨਹੀਂ, ਨਹੀਂ ਇਹ ਤਾਂ ਹੈ ਬੋਲਣਾ, ਪਰ ਜਦੋਂ ਤੁਸੀਂ ਆਪਣੇ ਅੰਦਰੋਂ ਇਹ ਗੱਲ ਮੰਨ ਲਓਗੇ ਫਿਰ ਅਵਸਥਾ ਬਦਲ ਜਾਏਗੀ। ਜੈਸਾ ਬਾਲਕ ਭਾਏ ਸੁਭਾਈ, ਜੈਸਾ ਬਾਲਕ ਭਾਏ ਸੁਭਾਈ। ਲੱਖ ਅਪਰਾਧ ਕਮਾਵੇ, ਲੱਖ ਅਪਰਾਧ ਕਮਾਵੇ, ਕਰੇ ਉਪਦੇਸ਼ ਚਿੜਕੇ ਬਹੁ ਭਾਂਤੀ, ਕਰੇ ਉਪਦੇਸ਼ ਚਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ, ਬਹੁੜ ਪਿਤਾ ਗੱਲ ਲਾਵੇ, ਹਾਂਜੀ ਅੱਗੇ ਚਲੋ।
ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਭੁੱਲੀਐ।
ਪਾਤਸ਼ਾਹ ਇੱਕ ਤਾਂ ਅਸੀਂ ਮੋਹ ਵਿੱਚ ਮਗਨ ਨੇ, ਮੋਹ ਵਿੱਚ ਮਗਨ ਰਹਿੰਦੇ, ਧੀਆਂ ਦਾ ਮੋਹ, ਪੁੱਤਰਾਂ ਦਾ ਮੋਹ, ਇਸਤਰੀ ਦਾ ਮੋਹ ਹੈ, ਇਹਦੇ 'ਚ ਅਸੀਂ ਮਗਨ ਰਹਿੰਦੇ ਹਾਂ। ਵਿਹਲ ਹੀ ਨਹੀਂ ਮਿਲਦੀ, ਕਿਸੇ ਨੂੰ ਪੁੱਛ ਕੇ ਵੇਖੋ, ਤੁਸੀਂ ਗੁਰਦੁਆਰੇ ਨਹੀਂ ਆਏ ਜੀ, ਬਸ ਟਾਈਮ ਨਹੀਂ ਮਿਲਿਆ ਜੀ। ਕਿਉਂ ਜੀ, ਤੁਹਾਡਾ ਟਾਈਮ ਕਿੱਧਰ ਗਿਆ? ਤੁਹਾਡੇ ਲਈ ਦਿਨ ਨਹੀਂ ਚੜਿਆ? ਬਸ ਉਹ ਸ਼ਬਦ ਪੜ੍ਹ ਲਿਆ ਕਰੋ, ਤਿੱਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀ, ਪੰਕ ਜੋ ਮੋਹ। ਆਮ ਪ੍ਰੇਮੀ ਪੰਕਜ ਪੜ੍ਹਦੇ ਨੇ, ਪਰ ਪੰਕਜ ਜਜੇ ਨੂੰ ਔਂਕੜ ਨਾਉਨ ਪੁਲਿੰਗ ਬਣ ਜਾਂਦਾ, ਪੰਕਜ ਦਾ ਮਤਲਬ ਹੈ ਕਮਲ ਫੁੱਲ, ਇੱਥੇ ਹੈ ਪੰਕ ਜੋ ਮੋਹ। ਇਹ ਜਿਹੜਾ ਮੋਹ ਰੂਪੀ ਚਿੱਕੜ ਹੈ, ਇਹਦੇ ਵਿੱਚ ਸਾਡਾ ਪੈਰ ਤੁਰਦਾ ਨਹੀਂ, ਚਾਹੁੰਦੇ ਹਾਂ ਪੰਕ ਜੋ ਮੋਹ ਪੱਗ ਨਹੀਂ ਚੱਲਦਾ। ਫਿਰ ਪਾਤਸ਼ਾਹ ਕਹਿੰਦੇ ਹਮ ਦੇਖਾ, ਦੇਖਾ ਨਹੀਂ ਦੇਖਾ, ਤਾਂ ਡੂਬੀ ਅਲੇ, ਉਸ ਚਿੱਕੜ ਦੇ ਅੰਦਰ ਅਨੇਕਾਂ ਡੁੱਬ ਗਏ ਨੇ। ਤੋ ਅਸੀਂ ਇਸ ਗੱਲ ਨੂੰ ਐਡਮਿਟ ਕਰਨਾ ਪਾਤਸ਼ਾਹ, ਮੋਹ ਮਗਨ ਵਿਕਰਾਲ ਮਾਇਆ ਤੋਂ ਪ੍ਰਸਾਦੀ ਘੋਲੀ ਹੈ। ਜੇ ਤੁਹਾਡੀ ਕਿਰਪਾ ਹੋ ਜਾਏ ਤਾਂ ਅਸੀਂ ਇਹਦੇ ਨਾਲ ਟੱਕਰ ਲੈ ਸਕਦੇ ਹਾਂ, ਇਹਦੇ ਨਾਲ ਘੁਲ ਸਕਦੇ ਹਾਂ, ਇਹਦਾ ਮੁਕਾਬਲਾ ਕਰ ਸਕਦੇ ਹਾਂ, ਪਰ ਤੁਹਾਡੀ ਕਿਰਪਾ ਤੋਂ ਬਿਨਾਂ ਸਾਡੇ ਵਿੱਚ ਕੋਈ ਸਮਰੱਥਾ ਨਹੀਂ।
ਲੋਕ ਕਰਤ ਬੇਕਾਰ ਬਿਖੜੇ, ਪ੍ਰਭ ਨੇ ਰਹੂ ਤੇ ਨੇਰਿਆ।
ਦੇਖੋ ਇੱਕ ਗੱਲ ਗੁਰੂ ਪਾਤਸ਼ਾਹ ਸਾਡੇ ਧਿਆਨ ਵਿੱਚ ਲਿਆਉਂਦੇ ਨੇ, ਅਸੀਂ ਚਤੁਰਾਈਆਂ ਦੇ ਮਾਰੇ, ਚਲਾਕੀਆਂ ਦੇ ਮਾਰੇ ਕਈ ਵਾਰੀ ਲੁੱਕ ਲੁੱਕ ਕੇ ਪਰਦੇ ਵਿੱਚ ਕਰਦੇ ਤੇ ਆਪਣੀ ਮਤ ਦੇ ਮੁਤਾਬਕ ਸਮਝ ਲੈਂਦੇ ਹਾਂ ਵੀ ਇਹ ਨਹੀਂ ਕਿਸੇ ਨੂੰ ਪਤਾ ਅਸੀਂ ਕੀ ਕੀਤਾ ਹੈ। ਲੋਕ ਕਰਤ ਵਿਕਾਰ ਵੀ ਖੜੇ, ਐਸੇ ਐਸੇ ਵਿਕਾਰ, ਇਹੋ ਜਿਹੀਆਂ ਕਰਤੂਤਾਂ ਦੇ ਕੰਮ ਅਸੀਂ ਲੁੱਕ ਲੁੱਕ ਕੇ ਕਰਦੇ, ਪਰ ਸਤਿਗੁਰੂ ਕਹਿੰਦੇ ਨੇ ਉਹਦੇ ਕੋਲੋਂ ਕੁਝ ਨਹੀਂ ਲੁਕਾਇਆ ਜਾ ਸਕਦਾ। ਪ੍ਰਭ ਨੇਰ ਹੂੰ ਤੇ ਨੇਰਿਆ, ਉਹ ਨੇੜੇ ਤੋਂ ਨੇੜੇ। ਲਓ ਜਿਸ ਭਾਗਾਂ ਵਾਲੇ ਦੇ ਅੰਦਰ ਇਹ ਗੱਲ ਵੱਸ ਗਈ ਕਿ ਮੇਰਾ ਵਾਹਿਗੁਰੂ ਮੈਨੂੰ ਦੇਖ ਰਿਹਾ, ਉਹ ਵੱਜ ਜਾਏ। ਗੁਰੂ ਅਮਰਦਾਸ ਜੀ ਨੇ ਤੇ ਤੱਤ ਕੱਢ ਕੇ ਦਿੱਤਾ, ਤੱਤ ਕਹਿੰਦੇ ਜੇ ਤੁਸੀਂ ਬਚਣਾ ਚਾਹੋ ਮੈਂ ਤੁਹਾਨੂੰ ਤੱਤ ਦੱਸ ਦੂੰ। ਭੈ ਵਿੱਚ ਬੈਸੈ ਪੈ ਰਹੇ, ਭੈ ਵਿੱਚ ਬੈਸੈ ਪੈ ਰਹੇ, ਭੈ ਵਿੱਚ ਕਮਾਵੇ ਕਾਰ, ਭੈ ਵਿੱਚ ਕਮਾਵੇ ਕਾਰ, ਜਿੱਥੇ ਬੈਠੋ ਉਹਦੇ ਭੈ ਵਿੱਚ ਬੈਠੋ, ਜਿੱਥੇ ਰਹੋ ਉਹਦੇ ਭੈ ਵਿੱਚ ਰਹੋ। ਜਿਹੜੀ ਕਿਰਤ ਕਰ ਰਹੇ ਹੋ ਵਜੀਫਾ, ਕੋਈ ਡਿਊਟੀ ਤੁਹਾਡੀ ਲੱਗੀ, ਉਹ ਭੈ ਵਿੱਚ ਕਰੋ, ਕਿਉਂਕਿ ਨੇਰ ਹੂੰ ਤੇ ਨੇਰੇ ਆ। ਪਰ ਜਿਹੜਾ ਮੇਰੇ ਤਿੰਨ ਭਾਵੇ ਯਾਦ ਕਰ ਲਏਗਾ ਨਾ, ਗੁਰੂ ਅਮਰਦਾਸ ਜੀ ਗਰੰਟੀ ਦਿੰਦੇ ਨੇ, ਇੱਥੇ ਸੁੱਖ ਵਡਿਆਈਆਂ, ਇੱਥੇ ਸੁੱਖ ਵਡਿਆਈਆਂ, ਦਰਗਾ ਮੋਖ ਦੁਆਰ, ਦਰਗਾ ਮੋਖ ਦੁਆਰ, ਲਓ ਅਖੀਰ ਚ ਮਹਾਰਾਜ ਕਹਿੰਦੇ ਨੇ ਕੀ ਕਹਿੰਦੇ ਨੇ,
ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰਿਆ।
ਨਾਨਕ ਜੀ ਬੇਨਤੀ ਕਰਦੇ, ਜਿਵੇਂ ਕਿਸੇ ਟੀਚਰ ਨੇ ਆਪਣੇ ਵਿਦਿਆਰਥੀਆਂ ਨੂੰ ਜਾਚ ਸਿਖਾਉਣੀ ਹੋਵੇ ਨਾ, ਪਹਿਲਾਂ ਆਪ ਬੋਲਣਾ ਫਿਰ ਅੰਦਰ ਤੁਸੀਂ ਬੋਲੋ, ਬਸ ਇਵੇਂ ਹੀ ਬਿਨਵੰਤ ਨਾਨਕ ਦਇਆ ਧਾਰੋ। ਇਹਨੂੰ ਵੀ ਕਈ ਪ੍ਰੇਮੀ ਦਇਆ ਕਹਿ ਜਾਂਦੇ ਨੇ, ਦਇਆ ਨਹੀਂ ਦਇਆ, ਦੱਦਾ ਯੂਨੀਵਰਸਿਆਰੀ ਐਡੇ ਨੂੰ ਆਖਣਾ ਦਇਆ ਧਾਰੋ, ਸਾਡੇ ਤੇ ਮਿਹਰ ਕਰੋ। ਕਾਢ ਭਵਜਲ ਫੇਰਿਆ, ਇਹ ਸੰਸਾਰ ਸਮੁੰਦਰ ਦੇ ਜਿਹੜੇ ਫੇਰੇ ਨੇ, ਇਹ ਜਿਹੜਾ ਜੰਮਣ ਮਰਨ ਦਾ ਚੱਕਰ ਹੈ, ਸਾਨੂੰ ਇਹਦੇ ਤੋਂ ਕੱਢ ਲੈਣਾ ਕਰੋ। ਕਾਢ ਦੇ ਢੱਡੇ ਨੂੰ ਸਿਆਰੀ ਹੈ, ਕੱਢ ਲੈਣਾ ਕਰੋ, ਬਚਾ ਲੈਣਾ ਕਰੋ, ਸਾਡੇ ਵਿੱਚ ਕੋਈ ਸਮਰੱਥਾ ਨਹੀਂ।
ਸਲੋਕ ਨਿਰਤ ਨਾ ਪਵੇ ਅਸੰਖ ਗੁਣ, ਉੱਚਾ ਪ੍ਰਭ ਕਾ ਨਾਮ।
ਪਾਤਸ਼ਾਹ ਕਹਿੰਦੇ ਨੇ ਸਾਡੇ ਵਿੱਚ ਕੋਈ ਸਮਰੱਥਾ ਨਹੀਂ, ਅਸੀਂ ਹਾਂ ਬਹੁਤ ਥੋੜੀ ਬੁੱਧੀ ਦੇ ਮਾਲਕ, ਅਲਪ ਬੁੱਧੀ, ਸਾਡੇ ਕੋਲੋਂ ਤੁਹਾਡੇ ਗੁਣਾਂ ਦਾ ਨਿਰਣਾ ਨਹੀਂ ਕੀਤਾ ਜਾ ਸਕਦਾ, ਅਸੀਂ ਕੋਈ ਹੱਦ ਨਹੀਂ ਮਿਲ ਸਕਦੇ। ਤਾਂ ਹੀ ਪਾਤਸ਼ਾਹ ਨੇ ਜੇਵਾ ਏਕ ਕਮਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈ। ਨਿਰਤ ਨਾ ਪਵੇ ਅਸੰਖ ਗੁਣ, ਤੁਹਾਡੇ ਗੁਣ ਅਸੰਖ ਹਨ, ਗਿਣੇ ਨਹੀਂ ਜਾ ਸਕਦੇ। ਫੇਰ ਉੱਚਾ ਪ੍ਰਭ ਕਾ ਨਾਉ, ਤੁਹਾਡਾ ਨਾਮਣਾ ਉੱਚਾ ਹੈ, ਤੁਹਾਡਾ ਵੱਡਾਪਨ ਉੱਚਾ ਹੈ। ਅਸੀਂ ਕਹੀਏ ਵੀ ਉਹ ਐਡਾ ਉੱਚਾ, ਨਹੀਂ ਨਹੀਂ, ਉੱਚੇ ਤੇ ਉੱਚਾ ਭਗਵੰਤ, ਕੋਈ ਨਾ ਜਾਣੇ ਤੁਮਰਾ ਅੰਤ। ਇਸ ਲਈ ਬਾਬਾ ਨਾਨਕ ਜੀ ਕਹਿੰਦੇ ਕਦੇ ਉਹਦਾ ਅੰਤ ਪਾਉਣ ਵਾਲੇ ਪਾਸੇ ਨਾ ਤੁਰਿਓ, ਅੰਤ ਨਹੀਂ ਜੇ ਪਾਇਆ ਜਾਂਦਾ। ਅੰਤ ਕਾਰਨ ਕੀਤੇ ਬਿਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ, ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ, ਇਹ ਵੱਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ। ਜੇ ਵੱਡ ਆਪ ਜਾਣੇ ਆਪ ਆਪ, ਬਸ ਅਸੀਂ ਨਹੀਂ ਜਾਣ ਸਕਦੇ। ਹਾਂਜੀ,
ਨਾਨਕ ਕੀ ਬੇਨੰਤੀਆ ਮਿਲੇ ਨਿਥਾਵੇ ਥਾਉ।
ਬਸ ਇੱਥੇ ਨਾਨਕ ਤੇ ਰੁਕਣਾ ਨਹੀਂ, ਕਿਉਂ ਨਹੀਂ ਰੁਕਣਾ, ਕਿਉਂਕਿ ਇੱਥੇ ਨਾਨਕ ਦਾ ਕੱਕਾ ਮੁਕਤਾ ਹੈ ਤੇ ਨਾਨਕ ਦੇ ਨਾਲ ਕੀ ਆ ਗਿਆ। ਗੁਰਬਾਣੀ ਵਿੱਚ ਨਾਨਕ ਕੱਕੇ ਨੂੰ ਔਂਕੜ ਵਾਲਾ ਵੀ ਆਉਂਦਾ, ਨਾਨਕ ਕੱਕਾ ਮੁਕਤਾ ਵੀ ਆਉਂਦਾ, ਨਾਨਕ ਦੇ ਕੱਕੇ ਨੂੰ ਸਿਆਹੀ ਵੀ ਆਉਂਦੀ ਹੈ, ਨਾਨਕ ਦੇ ਨਾਲ ਕਾ ਕੇ ਕੀ ਕਹੋ ਕਹਿ ਵੀ ਆਉਂਦਾ। ਇਹਦੀ ਪਾਠ ਕਰਨ ਦਾ ਤਰੀਕਾ ਹੈ, ਜਿੱਥੇ ਨਾਨਕ ਕੱਕਾ ਮੁਕਤਾ ਉੱਥੇ ਰੁਕ ਜਾਓ, ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਉੱਥੇ ਮਤ ਰੁਕੋ। ਮੈਂ ਕਈ ਵਾਰੀ ਪੁੱਛ ਲੈਂਦਾ ਵੀ ਜਪਜੀ ਸਾਹਿਬ ਦਾ ਪਾਠ ਕਰਦੇ ਹੋ? ਕਹਿੰਦੇ ਹਾਂਜੀ ਕਰਦੇ। ਕਿੰਨੀ ਵਾਰੀ ਨਾਨਕ ਕੱਕੇ ਨੂੰ ਔਂਕੜ ਵਾਲਾ ਆਉਂਦਾ ਜੀ? ਇਹ ਤਾਂ ਪਤਾ ਨਹੀਂ, ਦੋ ਵਾਰੀ ਆਉਂਦਾ। ਨਾਨਕ ਨੀਚ ਕਹਿ ਵਿਚਾਰ, ਨਾਨਕ ਕਿਆ ਵਿਚਾਰੇ। ਤੋ ਖੈਰ, ਸਮੇਂ ਨੂੰ ਧਿਆਨ 'ਚ ਰੱਖਦਿਆਂ ਕਈ ਗੱਲਾਂ ਸੰਕੋਚ ਕਰਨੀਆਂ ਪੈਂਦੀਆਂ। ਇਹ ਠੀਕ ਹੈ ਕਿ ਜਗਿਆਸੂ ਉਲਾਂਭਾ ਦਿੰਦੇ ਜੀ, ਗੱਲ ਛੇੜ ਦਿਓ ਫਿਰ ਚੜ ਦਿੰਦੇ, ਬਈ ਮੈਂ ਕੀ ਕਹਾਂ, ਘੜੀ ਸਾਹਮਣੇ। ਤੋ ਪਾਤਸ਼ਾਹ ਕਹਿੰਦਾ ਨਾਨਕ ਕੀ ਬੇਨੰਤੀ ਆ, ਸਾਡੀ ਤਾਂ ਬੇਨਤੀ ਹੈ ਮਿਲੇ ਨਥਾਵੇਂ ਥਾਂ। ਸਾਨੂੰ ਕੋਈ ਟਿਕਾਣਾ ਹੋਰ ਨਹੀਂ ਤੁਹਾਡੇ ਵਰਗਾ, ਇਸ ਲਈ ਸਾਨੂੰ ਨਥਾਵਿਆਂ ਨੂੰ ਥਾਂ ਦਿਓ।
ਸੰਤ ਦੂਸਰ ਨਾਹੀਂ ਥਾਉ ਕਾ ਪਹਿ ਜਾਈਐ।
ਹੇ ਅਕਾਲ ਪੁਰਖ ਜੀ, ਤੁਹਾਡੇ ਵਰਗਾ ਕੋਈ ਹੋਰ ਹੈ ਨਹੀਂ, ਦੂਸਰ ਨਾਹੀਂ ਥਾਉ, ਕੋਈ ਜਗ੍ਹਾ ਹੈ ਹੀ ਨਹੀਂ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੇ, ਕੋਈ ਹੋਰ ਹੈ ਹੀ ਨਹੀਂ ਤੁਹਾਡੇ ਵਰਗਾ। ਇਹੀ ਗੱਲ ਸਾਰੀ ਗੁਰਬਾਣੀ ਸਮਝਾ ਰਹੀ ਹੈ। ਅਸੀਂ ਫਿਰ ਭਟਕ ਰਹੇ ਹਾਂ, ਕਦੇ ਕਿਧਰੇ ਕਦੇ ਕਿਧਰੇ ਕਦੇ ਕਿਧਰੇ। ਨਾ ਭਾਈ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਮੈਂ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਕਿੰਨੀਆਂ ਮੁਸ਼ਕਲਾਂ ਆਈਆਂ ਤੁਹਾਡੇ ਉੱਤੇ, ਤੁਸੀਂ ਇੰਨੇ ਸ਼ਾਂਤ ਕਿਉਂ ਰਹੇ? ਪੜ੍ਹੋ ਕਦੇ 410 ਅੰਗ ਤੇ ਆਸਾਵਰੀ ਰਾਗ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਮੈਨੂੰ ਸਮਝ ਆ ਗਈ ਹੈ, ਕਾਰਨ ਕਰਨ ਤੂੰ ਹਾਂ, ਅਵਰਨ ਸੁਜੈ ਮੂੰਹ ਹਾਂ, ਕਰੈਂ ਸੋ ਹੋਈਏ ਹਾਂ, ਸਹਿਜ ਸੁਖ ਸੋਈਏ ਹਾਂ। ਮੈਂ ਤਾਂ ਹੁਣ ਲੱਤੇ ਲੱਤ ਧਰ ਕੇ ਸੌਂਦਾ ਵੀ ਕਰਨਾ ਤੇ ਤੂੰ ਹੈ ਸਭ ਕੁਝ, ਮੈਂ ਐਵੇਂ ਚਿੰਤਾ ਵਿੱਚ ਪਿਆ, ਆਹ ਗੱਲ ਪਕਾ ਲਓ। ਤੋ ਪਾਤਸ਼ਾਹ ਕਹਿੰਦੇ ਨੇ ਦੂਸਰ ਨਾਹੀਂ ਠਾਉ ਕਾ ਪੈ ਜਾਈ ਹੈ, ਕਿਹਦੇ ਕੋਲ ਜਾਣਾ ਕਰੀ।
ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈ ਹੈ।
ਹੁਣ ਆਠ ਪਹਿਰ, ਕਈ ਪੁੱਛਦੇ ਨੇ ਜੀ ਕਿੰਨੀ ਵਾਰੀ ਜਪੀਏ, ਹੈਂ ਕਿੰਨੇ ਕਿਹੜੇ ਪਹਿਰ ਮੂੰਹ ਕਰਕੇ ਜਪੀਏ, ਕਈ ਮਾਲਾ ਦੇ ਚੱਕਰ ਜੀ ਫਸੇ ਹੋਏ ਨੇ। ਪਾਤਸ਼ਾਹ ਕੀ ਕਹਿ ਰਹੇ? ਉਠਤ ਬੈਠਤ ਸੋਵਤ ਧਿਆਈ ਹੈ, ਉਠਤ ਬੈਠਤ ਸੋਵਤ ਧਿਆਈ ਹੈ। ਮਾਰਗ ਚਲਤ ਹਰੇ ਹਰ ਗਾਈਐ, ਮਾਰਗ ਚਲਤ ਹਰੇ ਹਰ ਗਾਈਐ। ਫਿਰ ਨਾਲ ਹੀ ਦੱਸਦੇ ਨੇ ਜੇ ਤੁਸੀਂ ਅੱਠੇ ਪੈਰ ਧਿਆਓਗੇ ਤੇ ਕੀ ਹੋਵੇਗਾ, ਪੜ੍ਹੋ।
ਧਿਆਏ ਸੋ ਪ੍ਰਭ ਸਦਾ ਆਪਣਾ, ਮਨ ਹੈ ਚਿੰਦਿਆ ਪਾਈਐ।
ਠੀਕ ਭਾਈ ਸਾਹਿਬ ਨੇ ਮਨੈ ਪੜਿਆ, ਮਨੈ ਦੇ ਹਾਏ ਨੂੰ ਸਿਆਰੀ ਹੈ, ਮਨ ਵਿੱਚ ਜੋ ਕੁਝ ਚਿਤਵੋਗੇ ਉਹੀ ਮਿਲੇਗਾ, ਕਿਉਂਕਿ ਰੋਜ਼ ਪੜ੍ਹਦੇ ਹਾਂ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ। ਪਰ ਸਾਡੀ ਯਾਦ ਵਿੱਚ ਕਮੀ ਹੈ, ਸਾਡੀ ਪ੍ਰੀਤ ਤੇ ਹੈ ਪਰ ਪ੍ਰਤੀਤ ਵਿੱਚ ਕਮੀ ਹੈ, ਅਸੀਂ ਡਾਵਾਂਡੋਲ ਹੋ ਜਾਂਦੇ ਹਾਂ। ਹਾਂਜੀ।
ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉਂ ਲਿਵ ਲਾਈ ਹੈ।
ਤਜ ਦੇ ਜੱਜੇ ਨੂੰ ਸਿਆਰੀ ਹੈ, ਤਜ ਕੇ ਸਾਨੂੰ ਮਾਣ ਹੋ ਜਾਂਦਾ, ਮੈਂ ਰੋਜ਼ ਗੁਰਦੁਆਰੇ ਜਾਂਦਾ, ਮੈਂ ਇੰਨੀ ਸੇਵਾ, ਇਹ ਵੀ ਬੜੀ ਖਤਰਨਾਕ, ਇਹ ਵੀ ਛੱਡੋ। ਤਜ ਮਾਨ ਮੋਹ ਵਿਕਾਰ ਦੂਜਾ, ਦੂਜੇ ਭਾਵ ਨੂੰ ਛੱਡ ਕੇ ਉਹ ਸੱਚੇ ਦੇ ਨਾਮ ਨਾਲ ਜੁੜੋ ਤੇ ਫਿਰ ਉਹਦੇ ਨਾਲ ਇੱਕ ਮਿੱਕ ਹੋ ਜਾਓ ਜੀ।
ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਐ।
ਕਿਧਰੇ ਨਾ ਕਿਧਰੇ ਸਾਡੇ ਵਿੱਚ ਕੋਈ ਕਸਰ ਰਹਿ ਜਾਂਦੀ, ਕੋਈ ਆਂਦਾ ਮੇਰਾ ਤਨ ਹੈ, ਕੋਈ ਆਂਦਾ ਮੇਰਾ ਤਨ ਹੈ ਨਾ, ਮਾਰੇ ਕਹਿੰਦੇ ਨਾ। ਇਹ ਸਭ ਕੁਝ ਦੀ ਪਕੜ ਛੱਡ ਕੇ ਅਰਪ, ਅਰਪ ਦੇ ਪੱਪੇ ਨੂੰ ਸਿਹਾਰੀ ਹੈ, ਅਰਪਣ ਕਰਨਾ ਕਰ, ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਐ, ਆਪਣੇ ਅੰਦਰੋਂ ਹੋਮੇ ਨੂੰ ਖਤਮ ਕਰ ਦੇਣਾ ਕਰੋ।
ਬਿਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਐ।
ਨਾਨਕ ਜੀ ਬੇਨਤੀ ਕਰਦੇ ਨੇ ਤੇ ਸਾਨੂੰ ਜਾਚ ਸਿਖਾਉਂਦੇ ਨੇ, ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ ਤਾਂ ਜੋ ਅਸੀਂ ਸੱਚੇ ਨਾਮ ਵਿੱਚ ਸਮਾ ਜਾਈਏ। ਹੁਣ ਇੱਥੇ ਸਾਚ ਦੇ ਚੱਚੇ ਨੂੰ ਸਿਹਾਰੀ ਹੈ, ਨਾਮ ਦੇ ਮੰਮੇ ਨੂੰ ਸਿਹਾਰੀ ਹੈ, ਸਾਚ ਨਾਮ ਸਮਾਈਐ। ਸਮਾ ਜਾਣ ਦਾ ਮਤਲਬ ਹੈ ਇੱਕ ਮਿੱਕ ਹੋ ਜਾਣਾ, ਤੁਹਾਡਾ ਰੂਪ ਹੀ ਬਣ ਜਾਈਏ, ਸਾਨੂੰ ਹੋਰ ਕਿਸੇ ਪਾਸੇ ਦਾ ਧਿਆਨ ਰਵੇ ਹੀ ਨਾ।
ਸਲੋਕ ਰੇ ਮਨ ਤਾ ਕਉ ਧਿਆਈਐ, ਸਭ ਵਿਦ ਜਾ ਕੈ ਹਾਥ।
ਦੇਖੋ ਮਨ ਬੜਾ ਚੰਚਲ ਹੈ, ਮਨ ਦੀ ਸਮੱਸਿਆ ਮੇਰੇ ਤੁਹਾਡੇ ਸਭ ਦੇ ਅੱਗੇ ਹੈ। ਜਿਹਦੇ ਨਾਲ ਗੱਲ ਕਰੋ ਜੀ ਮਨ ਨਹੀਂ ਟਿਕਦਾ, ਮਾਰੇ ਗਏ ਤੁਸੀਂ ਮਨ ਨੂੰ ਟਿਕਾਉਂਦੇ ਹੀ ਨਹੀਂ, ਮਨ ਨੂੰ ਤੇ ਗੱਲ ਨਹੀਂ ਕਰਦੇ। ਹੋਰ ਹੋਰ ਗੱਲਾਂ ਰੇ ਮਨ, ਇੱਥੇ ਮਨ ਨੰਨਾ ਮੁਕਤਾ, ਸੰਬੋਧਨ ਕਰੋ ਆਪਣੇ ਮਨ ਨੂੰ, ਆਪ ਹੀ ਸਮਝਾਓ ਤੇ ਆਖੋ ਰੇ ਮਨ ਤਾਂ ਕੋ ਧਿਆਈ ਹੈ, ਉਸ ਦਾ ਧਿਆਨ ਕਰਨਾ ਕਰੀਏ। ਸਭ ਵਿਦ ਜਾ ਕੇ ਹੱਥ, ਹੱਥ ਦੇ ਥੱਥੇ ਨੂੰ ਸਿਹਾਰੀ ਹੈ, ਜਿਹਦੇ ਹੱਥ ਵਿੱਚ ਸਭ ਕੁਝ ਹੈ, ਜਿਹੜਾ ਇੱਕ ਅੱਖ ਫਰਕਣ ਦੇ ਸਮੇਂ ਵਿੱਚ ਹਰਨ ਭਰਨ ਜਾ ਕਾ ਨੇਤਰ ਫੋਰ, ਜਿਸ ਕਾ ਮੰਤਰ ਨ ਜਾਣੇ ਹੋਰ, ਅਨੰਦ ਰੂਪ ਮੰਗਲ ਸਦ ਜਾ ਕੇ ਸਰਵ ਥੋਕ ਸੁਣੀਏ ਘਰ ਤਾਂ ਕੈ। ਤੋ ਇਹੋ ਜਿਹੇ ਪਰਮੇਸ਼ਵਰ ਨੂੰ ਧਿਆਉਣਾ ਕਰ ਜਿਹਦੇ ਹੱਥ ਵਿੱਚ ਸਭ ਕੁਝ ਹੈ।
ਹਾਂਜੀ, ਰਾਮ ਨਾਮ ਧਨ ਸੰਚਿਆ, ਨਾਨਕ ਨਿਭਹਿ ਸਾਥ।
ਪਾਤਸ਼ਾਹ ਕਹਿੰਦੇ ਨੇ ਭਾਈ ਸੰਚੀ ਹੈ, ਸੰਚਿਆ ਕਵਾਂਗੇ ਤੇ ਫਿਰ ਤੇ ਹੋ ਗਿਆ ਜਮਾ ਕੀਤਾ, ਨਹੀਂ ਸੰਚੀ ਹੈ, ਰਾਮ ਨਾਮ ਧਨ ਸੰਚੀ ਹੈ। ਹੋਰ ਵੀ ਜਮਾ ਕਰਦੇ ਹੋ ਨਾ, ਬੈਂਕ ਬੈਲੈਂਸ ਕਰਦੇ ਹੋ ਇੱਧਰੋਂ ਉੱਧਰੋਂ ਇਕੱਠਾ ਕਰਕੇ, ਹੈ ਪਰ ਪਾਤਸ਼ਾਹ ਕਹਿੰਦੇ ਨਾ, ਉਹ ਤਾਂ ਮੋਦੀ ਸਾਹਿਬ ਨੇ ਨੋਟ ਬੰਦ ਕੀਤੇ ਨੇ 500 ਤੇ 1000 ਦੇ, ਸਭ ਸਵਾਹ ਹੋ ਗਏ, ਸਭ ਮਿੱਟੀ ਹੋ ਗਏ। ਪਰ ਜੇ ਤੁਸੀਂ ਪਰਮੇਸ਼ਵਰ ਦਾ ਨਾਮ ਸੰਚੋਗੇ, ਰਾਮ ਨਾਮ ਧਨ ਸੰਚੀਐ, ਨਾਨਕ ਨਿਭਹਿ ਸਾਥ, ਉਹ ਨਾਲ ਨਿਭਣਾ ਕਰੇਗਾ।
ਸੰਤ ਸਾਥੀ ਅੜਾ ਪ੍ਰਭ ਏਕ, ਦੂਸਰ ਨਾਹੀ ਕੋਏ।
ਸਾਥੀ ਅੜਾ, ਸਾਥ ਨਿਭਾਉਣ ਵਾਲਾ, ਇੱਕ ਵਾਹਿਗੁਰੂ ਅਕਾਲ ਪੁਰਖ ਹੈ, ਦੂਜਾ ਹੋਰ ਕੋਈ ਨਹੀਂ।
ਥਾਨ ਥਨੰਤਰ ਆਪ, ਜਲ ਥਲ ਪੂਰ ਸੋਏ।
ਆਖਾਂ ਕਿਸੇ ਰਿਸ਼ਤੇਦਾਰ ਨੂੰ ਬੁਲਾਓਗੇ, ਪਤਾ ਨਹੀਂ ਉਹਨੂੰ ਕੋਈ ਵਿਹਲ ਹੋਵੇ ਕਿ ਨਾ ਹੋਵੇ, ਪਤਾ ਨਹੀਂ ਉਹਨੂੰ ਤੁਹਾਨੂੰ ਚਿੱਠੀ ਫੋਨ ਪਹੁੰਚੇ ਕਿ ਨਾ ਪਹੁੰਚੇ, ਪਰ ਵਾਹਿਗੁਰੂ ਤੇ ਤੁਹਾਡੇ ਕੋਲ ਬੈਠਾ। ਥਾਨ ਥਨੰਤਰ ਆਪ, ਉਹ ਤਾਂ ਹਰ ਜਗ੍ਹਾ ਤੇ, ਥਾਨ ਜਗ੍ਹਾ, ਥਨੰਤਰ ਥਾਨ ਦੇ ਅੰਦਰ ਵੀ ਬੈਠਾ ਹੋਇਆ, ਔਰ ਜਲ ਥਲ ਪੂਰ ਸੋਏ, ਜਲ ਵਿੱਚ ਵੀ ਮੌਜੂਦ ਹੈ, ਥਲ ਵਿੱਚ ਵੀ ਪੂਰਨ ਹੈ।
ਜਲ ਥਲ ਮਹੀਅਲ ਪੂਰ ਰਹਿਆ, ਸਰਬਦਾਤਾ ਪ੍ਰਭ ਧਨੀ।
ਜਲ ਵਿੱਚ ਵੀ, ਥਲ ਵਿੱਚ ਵੀ, ਮਹੀ ਧਰਤੀ ਅਲ ਆਕਾਸ਼ ਵਿੱਚ ਵੀ ਪੂਰ ਰਿਹਾ, ਕਿਧਰੇ ਨਹੀਂ ਕਿ ਘੱਟ ਹੈ ਜਾਂ ਵੱਧ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਜ਼ਮੀ ਜ਼ਮਾਂ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਦ ਹੈ ਨਾ ਬਾਦ ਘਾਟ ਹੋਤ ਹੈ, ਇੱਕ ਸਾਰ ਹੈ ਇੱਕ ਰਸ ਹੈ, ਤੇ ਉਹਦੇ ਗੁਣ ਕਿਹੜੇ ਦੱਸਣੇ ਕਰੀਏ ਜੀ।
ਗੋਪਾਲ ਗੋਬਿੰਦ ਅੰਤ ਨਾਹੀ, ਬੇਅੰਤ ਗੁਣ ਤਾ ਕੇ ਕਿਆ ਗਣੀ।
ਉਹ ਸਰਬਦਾਤਾ ਹੈ, ਸਭ ਕੁਝ ਦੇਣ ਵਾਲਾ ਹੈ, ਪ੍ਰਭ ਧਨੀ ਖਸਮ ਮਾਲਕ ਹੈ, ਔਰ ਗੋ ਸਾਰੀ ਧਰਤੀ ਦੇ ਪਾਲਣ ਕਰਨ ਵਾਲਾ, ਇੰਦਰੀਆਂ ਨੂੰ ਸਤਿਆ ਬਖਸ਼ਣ ਵਾਲਾ। ਪਾਤਸ਼ਾਹ ਕਹਿੰਦੇ ਉਹਦੇ ਬੇਅੰਤ ਗੁਣ ਹਨ, ਕਿਹੜੇ ਕਿਹੜੇ ਗੁਣ ਗਣ ਕੇ ਦੱਸਣਾ ਕਰਾਂ।
ਅਜ ਸਾਰਣ ਸੁਆਮੀ ਸੁਖ ਗਾਮੀ, ਇਸ ਬਿਨਾ ਅਨ ਨਾਹੀ ਕੋਏ।
ਭਜ ਸ਼ਰਨ ਸੁਆਮੀ, ਐਸੇ ਮਾਲਕ ਦੀ ਸ਼ਰਨ ਵਿੱਚ ਆਉਣਾ ਕਰੋ ਜਿਹੜਾ ਸੁੱਖਾਂ ਗਾਮੀ, ਜਿਹੜਾ ਸਾਨੂੰ ਸੁੱਖਾਂ ਤੱਕ ਪਹੁੰਚਾਉਣ ਵਾਲਾ। ਆ ਹੁਣੇ ਸ਼ਬਦ ਪੜ੍ਹ ਰਹੇ ਸਨ ਗੁਰਦੇਵ ਦੀ ਬਾਣੀ ਵਿੱਚੋਂ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪੈਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ, ਤਿਸ ਬਿਨਾ ਅਨ ਨਾਹੀ ਕੋਈ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ।
ਬਿਨਵੰਤ ਨਾਨਕ ਦਇਆ ਧਾਰੋ, ਤਿਸ ਪ੍ਰਾਪਤ ਨਾਮ ਹੋਏ।
ਨਾਨਕ ਜੀ ਬੇਨਤੀ ਕਰਦੇ ਨੇ, ਦਇਆ ਧਾਰੋ, ਆਪਣੀ ਕਿਰਪਾ ਕਰੋ, ਜਿਹਦੇ ਤੇ ਤੁਸੀਂ ਕਿਰਪਾ ਕਰਦੇ ਉਸ ਨੂੰ ਤੁਹਾਡਾ ਨਾਮ ਪ੍ਰਾਪਤ ਹੋ ਜਾਂਦਾ ਹੈ।
ਸਲੋਕ ਚਿੱਤ ਜੇ ਚਿਤਵਿਆ ਸੋ ਮੈਂ ਪਾਇਆ।
ਹੁਣ ਪਾਤਸ਼ਾਹ ਆਪਣਾ ਅਨੁਭਵ ਦੱਸਦੇ ਨੇ, ਭਾਈ ਮੈਂ ਤੇ ਤੁਹਾਨੂੰ ਇਹੋ ਦੱਸ ਸਕਦਾ, ਮੈਂ ਤੇ ਜੋ ਕੁਝ ਚਿੱਤ ਵਿੱਚ ਚਿਤਵਿਆ, ਚਿੱਤ ਦੇ ਤੱਤੇ ਨੂੰ ਸਿਹਾਰੀ ਹੈ, ਚਿੱਤ ਵਿੱਚ ਜੋ ਕੁਝ ਮੈਂ ਚਿਤਵਿਆ ਸੋਈ ਮੈਂ ਉਹਦੇ ਕੋਲੋਂ ਪ੍ਰਾਪਤ ਕਰ ਲਿਆ।
ਨਾਨਕ ਨਾਮ ਧਿਆਏ ਸੁਖ ਸਬਾਇਆ।
ਨਾਨਕ ਜੀ ਫਰਮਾਉਂਦੇ ਨੇ ਉਹਦਾ ਨਾਮ ਧਿਆ ਕੇ ਸੁਖ ਸਬਾਇਆ, ਸਾਰੇ ਸੁਖ ਮਿਲ ਜਾਂਦੇ ਹਨ।
ਸ਼ੰਤ ਆਪ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਅਬ ਇੱਕ ਅਵਸਥਾ ਹੈ, ਜਦੋਂ ਆਪਾਂ ਅਬ ਤਬ ਕਬ ਜਬ ਕਹਿੰਦੇ, ਅਬ ਹੁਣ ਮੇਰਾ ਮਨ ਛੁੱਟ ਗਿਆ, ਹੁਣ ਇਹਨਾਂ ਵਿਕਾਰਾਂ ਤੋਂ ਮਾਇਆ ਦੇ ਬੰਧਨਾਂ ਤੋਂ ਹੁਣ ਛੁੱਟ ਗਿਆ। ਕਿਉਂ? ਕਿਵੇਂ? ਸਾਧੂ ਸੰਗ ਮਿਲੇ, ਗੁਰੂ ਦੀ ਸੰਗਤ ਵਿੱਚ ਮਿਲ ਕੇ ਬੈਠਣ ਦੇ ਨਾਲ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਗੁਰਮੁਖ ਨਾਮ ਲਿਆ, ਗੁਰੂ ਦੇ ਦੱਸੇ ਹੋਏ ਤਰੀਕੇ ਨਾਲ ਜਦੋਂ ਮੈਂ ਨਾਮ ਲੈਣਾ ਕੀਤਾ, ਹੁਣ ਮੇਰਾ ਤੇ ਪਰਮੇਸ਼ੁਰ ਦਾ ਵੱਖਰਾਪਨ ਦੂਰੀ ਖਤਮ ਹੋ ਗਈ। ਜੋਤੀ ਜੋਤ ਰਲੇ, ਉਹਦੀ ਜੋਤ ਵੀ ਜੋਤ ਰਲ ਗਈ, ਇਕਮਿਕ ਹੋ ਗਏ।
ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੀ ਤਪਤ ਅਗਾਨਿਆ।
ਹਰ ਨਾਮ ਸਿਮਰਤ ਮਿਟੇ ਕਿਲ ਬਿਖ, ਪਹਿਲਾਂ ਤੇ ਬੜੇ ਪਾਪਾਂ ਦੀ ਮੈਲ ਲੱਗੀ ਹੋਈ ਸੀ, ਪਰ ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਸਭ ਪਾਪ ਮਿਟ ਗਏ। ਤੇ ਬੁਝੀ ਤਪਤ ਅਗਾਨਿਆ, ਉਹ ਜਿਹੜੀ ਅੰਦਰ ਅੱਗ ਲੱਗੀ ਹੋਈ ਸੀ ਨਾ ਤ੍ਰਿਸ਼ਨਾ ਦੀ, ਉਹ ਵੀ ਇਕੱਠਾ ਕਰ ਲਓ, ਉਹ ਵੀ ਇਕੱਠਾ ਕਰ ਲਓ। ਬਸ ਜਦੋਂ ਰੱਜ ਗਏ ਫਿਰ ਸਭ ਭੁੱਖਾਂ ਮਿਟ ਗਈਆਂ, ਹੁਣ ਧਿਆਨ ਹੀ ਕਿਧਰੇ ਨਹੀਂ ਜਾਂਦਾ।
ਗਹਿ ਪੁਜਾ ਲੀਨੇ ਦਇਆ ਕੀਨੇ ਆਪਣੇ ਕਰ ਮੰਨਿਆ।
ਪਰ ਪਾਤਸ਼ਾਹ ਕਹਿੰਦੇ ਨੇ ਕਿ ਮੇਰੀ ਕੋਈ ਚਤੁਰਾਈ ਨਹੀਂ, ਇਹ ਉਹਦੀ ਕਿਰਪਾ ਹੈ। ਗਹਿ ਪੁਜਾ ਲੀਨੇ, ਉਹਨੇ ਮੇਰੀ ਬਾਂਹ ਫੜ ਲਈ, ਉਹਨੇ ਮੈਨੂੰ ਆਪਣੇ ਨਾਲ ਮਿਲਾ ਲਿਆ। ਦਇਆ ਕੀਨੇ, ਮੇਰੇ ਤੇ ਮਿਹਰ ਕੀਤੀ ਹੈ। ਔਰ ਆਪਣੇ ਕਰ ਮੰਨਿਆ, ਹੁਣ ਮੈਨੂੰ ਉਹਨੇ ਆਪਣਾ ਬਣਾ ਲਿਆ ਹੈ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ।
ਅੰਕ ਦੇ ਕੱਕੇ ਨੂੰ ਸਿਹਾਰੀ ਜਿਹਦਾ ਮਤਲਬ ਹੈ ਗਲਵੱਕੜੀ ਵਿੱਚ ਲੈਣਾ। ਤੁਸੀਂ ਹਰ ਇੱਕ ਨੂੰ ਗਲਵੱਕੜੀ ਵਿੱਚ ਨਹੀਂ ਲੈਂਦੇ, ਉਹਨੂੰ ਗਲਵੱਕੜੀ ਵਿੱਚ ਲੈਂਦੇ ਹੋ ਜਿਹਨੂੰ ਤੁਸੀਂ ਆਪਣਾ ਸਮਝਦੇ ਹੋ, ਪਿਆਰ ਕਰਦੇ ਹੋ। ਹੁਣ ਮੈਨੂੰ ਵਾਹਿਗੁਰੂ ਜੀ ਨੇ ਲੈ ਅੰਕ ਲਾਏ, ਹੁਣ ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ। ਹਰ ਮਿਲਾਏ ਤੇ ਜਨਮ ਮਰਨਾ ਦੁੱਖ ਜਲੇ, ਜਿਹੜੇ ਜੰਮਣ ਮਰਨ ਦੇ ਦੁੱਖ ਸਨ ਉਹ ਸੜ ਗਏ, ਖਤਮ ਹੋ ਗਏ।
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ।
ਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੇ ਤੇ ਉਸ ਵਾਹਿਗੁਰੂ ਨੇ ਦਇਆ ਕੀਤੀ ਹੈ, ਮੇਲ ਲੀਨੇ ਇੱਕ ਪਲੇ। ਅੱਖ ਫਰਕਣ ਦੇ ਸਮੇਂ ਵਿੱਚ ਉਹਨੇ ਮੈਨੂੰ ਆਪਣੇ ਨਾਲ ਮੇਲ, ਕਸਰ ਤੇ ਸਾਡੇ ਵੱਲੋਂ ਹੈ, ਕਮੀ ਤੇ ਸਾਡੇ ਵਿੱਚ ਆ, ਉਹਦੇ ਵੱਲੋਂ ਕੋਈ ਕਮੀ ਨਹੀਂ। ਉੱਥੇ ਬਾਹਾਂ ਉਲਾਰ ਕੇ ਵਾਜਾਂ ਮਾਰ ਰਿਹਾ, ਬਾਬਾ ਜੀ ਕਹਿ ਰਹੇ ਨੇ ਉਹ ਮਨਾ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਚਲੋ ਜੀ,
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ। ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।